ਇੱਕ ਸੈਕਿੰਡ, ਇਹ ਇੱਕ ਸੈਕਿੰਡ ਵਿੱਚ ਹਿੰਦੁਸਤਾਨ ਦਾ ਭਰਮਣ ਕਰਕੇ ਹੁਣੇ ਇੱਥੇ ਆ ਸਕਦਾ ਹੈ। ਹੁਣੇ ਹਜ਼ਾਰਾਂ ਮੀਲ ਦੀ ਯਾਤਰਾ ਇਸਨੇ ਇੱਕ ਸੈਕਿੰਡ ਵਿੱਚ ਕਰ ਲੈਣੀ ਹੈ। ਇਸ ਮਨ ਨੇ ਹੁਣੇ ਗਿਆ ਕਲਕੱਤੇ ਆ ਗਿਆ, ਹੁਣੇ ਗਿਆ ਬੰਬੇ ਆ ਗਿਆ। ਇਤਨੀ ਗਤੀ ਤੇ ਕਿਸੇ ਚੀਜ਼ ਦੀ ਨਹੀਂ ਹੈ। ਸੂਰਜ ਦੀ ਕਿਰਨ ਦੀ ਵੀ ਗਤੀ ਇਤਨੀ ਨਹੀਂ ਹੈ, ਹਵਾ ਦੀ ਗਤਨੀ ਵੀ ਇਤਨੀ ਨਹੀਂ ਹੈ, ਆਵਾਜ਼ ਦੀ ਗਤੀ ਵੀ ਇਤਨੀ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਤਿੱਖੀਆਂ ਚੱਲਣ ਵਾਲੀਆਂ ਨੇ, ਪਰ ਸਭ ਤੋਂ ਤਿੱਖਾ ਇਹ ਮਨ। ਪਰਮਾਤਮਾ ਨੇ ਚਲ ਮਨ ਚੰਚਲ, ਤੂੰ ਚੰਚਲ ਨਹਿਚਲ ਨਾਲ ਕੈਸੇ ਜੁੜੇ, ਚੰਚਲ ਚੀਤ ਨ ਰਹੀ ਠਾਏ, ਮਹਾਰਾਜ ਦੀ ਬਾਣੀ। ਇੱਥੇ ਰੁਕਦਾ ਹੀ ਨਹੀਂ, ਚੰਚਲ ਰੁਕਦਾ ਹੀ ਨਹੀਂ, ਚੰਚਲ ਸੁਪਨੇ ਹੀ ਉਲਝਾਇਓ। ਇੱਥੇ ਸੁਪਨੇ 'ਚ ਹੀ ਉਲਝਿਆ ਰਹਿ ਜਾਂਦਾ, ਸੱਚ ਨਾਲ ਜੁੜਦਾ ਹੀ ਨਹੀਂ। ਔਰ ਸੱਚ ਨਹਿਚਲ ਹੈ, ਉਹ ਜੋ ਇੱਕ ਹੈ ਉਹ ਓਹੰਕਾਰ ਹੈ, ਔਰ ਉਸਦੇ ਸਭ ਕੁਝ ਬਹਿ ਰਿਹਾ, ਚੱਲ ਰਿਹਾ। ਦਿਨ ਰਵ ਚਲੇ ਨਿਸ ਸਸ ਚਲੇ, ਤਾਰ ਕਾ ਲਖ ਪਲੋ ਹੈ। ਔਰ ਉਹ ਜੋ ਓਹੰਕਾਰ ਹੈ ਉਹ ਸੱਤ ਹੈ, ਮਿੱਥ ਨਹੀਂ ਹੈ, ਉਹ ਨੇਚਲ ਹੈ, ਉਹ ਇੱਕ ਸ਼ਕਤੀ ਹੈ, ਔਰ ਉਹ ਵਾਹਿਦ ਹੈ, ਇੱਕ ਹੈ, ਔਰ ਉਸੇ ਤੋਂ ਇੱਕ ਧੁਨੀ ਹੋਈ ਹੈ ਓਹੰਕਾਰ, ਉਸੇ ਵਿੱਚ ਸਾਰਾ ਬਹਾਵ ਚੱਲ ਰਿਹਾ। ਇਹ ਮਿੱਥ ਨਹੀਂ ਹੈ, ਸੱਤ, ਉਹ ਸੱਤ ਹੈ। ਸੱਤ ਤੋਂ ਮੁਰਾਦ ਹੈ, ਮਿੱਥ ਤੋਂ ਮੁਰਾਦ ਨਹੀਂ ਹੈ। ਉਂਝੀ ਆਖਿਆ ਹੈ ਨਹੀਂ, ਮਿੱਥ ਹੈ, ਬਣਾਵਟੀ ਹੈ, ਗੱਲ ਬਣਾ ਕੇ ਕੀਤੀ ਹੈ, ਹੈ ਨਹੀਂ, ਮਿੱਥਿਆ ਹੈ, ਮਿੱਥ ਹੈ। ਇਹਨੂੰ ਉਰਦੂ ਫਾਰਸੀ ਚ ਕਹਿੰਦੇ ਨੇ ਹਕੀਕਤ ਨਹੀਂ ਕਹਾਣੀ ਹੈ, ਹਕੀਕਤ ਨਹੀਂ ਹੈ ਕਹਾਣੀ ਹੈ, ਅਫਸਾਨਾ ਹੈ। ਇਹ ਸੱਤ ਨਹੀਂ, ਮਿੱਥ ਹੈ। ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਔਰ ਉਹ ਜੋ ਓਹੰਕਾਰ ਹੈ ਤੇ ਜਿਸਦੇ ਚ ਸਾਰਾ ਬਹਾਵ ਚੱਲ ਰਿਹਾ ਹੈ, ਉਹ ਮਿੱਥ ਨਹੀਂ ਹੈ, ਸੱਤ ਹੈ। ਫਿਰ ਸਤਿਗੁਰ ਕਹਿੰਦੇ ਨੇ ਉਹ ਜੋ ਇੱਕ ਹੈ ਓਹੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਨਾਮ ਹੈ। ਇਸ ਦੀ ਥੋੜ੍ਹੀ ਜਿਹੀ ਮੈਂ ਵਿਆਖਿਆ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਸਪਸ਼ਟ ਕਰ ਸਕਾਂਗਾ ਕਿ ਨਹੀਂ। ਇੱਕ ਕੋਈ ਵਜੂਦ, ਵਸਤੂ, ਹਸਤੀ ਆਉਂਦੀ ਹੈ, ਫਿਰ ਉਸਦਾ ਨਾਮ ਆਉਂਦਾ ਹੈ। ਇਹੀ ਕਾਰਨ ਹੈ ਕਿ ਸਾਰੇ ਮਜ਼ਹਬਾਂ ਵਿੱਚ ਪਰਮਾਤਮਾ ਨੂੰ ਇਸ ਤਰ੍ਹਾਂ ਦੋ ਰੂਪਾਂ 'ਚ ਬਿਆਨ ਕੀਤਾ, ਬਈ ਇੱਕ ਖੁਦਾ ਹੈ, ਫਿਰ ਉਸਦਾ ਇੱਕ ਨਾਮ ਹੈ, ਖੁਦਾ ਦਾ ਨਾਮ। ਇੱਕ ਪਰਮਾਤਮਾ ਹੈ, ਫਿਰ ਪਰਮਾਤਮਾ ਦਾ ਨਾਮ। ਈਸ਼ਵਰ ਹੈ, ਫਿਰ ਈਸ਼ਵਰ ਦਾ ਨਾਮ। ਬਈ ਈਸ਼ਵਰ ਹੀ ਆਖ ਦਿੱਤਾ ਕਾਫੀ, ਇਹ ਨਾਮ ਨਹੀਂ ਹੈ। ਫਿਰ ਕਿਉਂ ਕਹਿੰਦੇ ਹੋ ਈਸ਼ਵਰ ਦਾ ਨਾਮ, ਜਾਂ ਤੇ ਆਖੋ ਈਸ਼ਵਰ ਨਾਮ, ਈਸ਼ਵਰ ਦਾ ਨਾਮ, ਪਰਮਾਤਮਾ ਦਾ ਨਾਮ, ਖੁਦਾ ਦਾ ਨਾਮ। ਇੱਥੇ ਗੱਲ ਸਪਸ਼ਟ ਹੋ ਗਈ, ਇੱਕ ਨਾਮ ਅਲੱਗ ਹੈ ਔਰ ਇੱਕ ਹਸਤੀ, ਇੱਕ ਹਸਤੀ ਤੇ ਇੱਕ ਨਾਮ। ਜਿਸ ਢੰਗ ਨਾਲ ਅਸੀਂ ਨਾਮ ਨੂੰ ਸਮਝਦੇ ਹਾਂ, ਜਾਣਦੇ ਹਾਂ ਤੇ ਵਿਆਖਿਆ ਕਰਦੇ ਹਾਂ, ਇਸ ਨਾਮ ਦੇ ਅਰਥ ਨਹੀਂ ਬਣਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਇਸ ਤਰ੍ਹਾਂ ਹੀ ਹੈ ਤਾਂ ਫਿਰ ਉਹ ਪਰਮਾਤਮਾ ਅਗਰ ਇੱਕ ਹੈ ਤਾਂ ਫਿਰ ਉਸਦਾ ਕੋਈ ਇੱਕ ਨਾਮ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਅਕਾਲ ਪੁਰਖ, ਤੇਰਾ ਕੀ ਨਾਮ ਹੈ, ਮੈਨੂੰ ਕੁਛ ਵੀ ਨਹੀਂ ਪਤਾ। ਤੂੰ ਅਕਾਲ ਤੇ ਕਹਿ ਦਿੱਤਾ ਤੁਸੀਂ, ਇਹਦਾ ਮਤਲਬ ਫਿਰ ਉਸਦਾ ਕੋਈ ਹੋਰ ਨਾਮ ਹੈ। ਕਹਾਂ ਕਹਿ ਕਹਾਵੇ, ਤੇਰਾ ਨਾਮ ਕੀ ਹੈ, ਕਿਸ ਨਾਮ ਨਾਲ ਤੈਨੂੰ ਪੁਕਾਰਿਆ ਜਾਂਦਾ। ਦਸਵੇਂ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਨੂੰ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਤੇ ਇਸਦਾ ਮਤਲਬ ਜਿਹੜੇ ਦਾਅਵਾ ਕਰਨ ਸਾਨੂੰ ਪਤਾ ਹੈ, ਉਹਨਾਂ ਦੇ ਤੇ ਸਾਰੇ ਦਾਅਵੇ ਝੂਠੇ ਹੀ ਹੋ ਗਏ, ਔਰ ਕੀ ਹੈ। ਲੋਕੀ ਨਾਮ ਦਿੰਦੇ ਫਿਰਦੇ ਨੇ ਗਾਜਰ ਮੂਲੀਆਂ ਦੀ ਤਰ੍ਹਾਂ, ਫਲਾਣੇ ਕੋਲ ਨਾਮ ਲਿਆ, ਫਲਾਣੇ ਕੋਲ ਨਾਮ ਲਿਆ, ਫਲਾਣੇ ਕੋਲ ਨਾਮ। ਨਾਮ ਕੋਈ ਵਸਤੂ ਹੈ ਜੋ ਲੈ ਲਿਆ, ਇਹ कितनी सौखी गल है। अगर नाम ले ले है, तो दिखाई तो नहीं पै देंदा, कुछ भी नहीं दिखाई दे रहा तेरे व्यवहार देच, तेरे आचार देच, तेरी गुफ्तगू देच, तेरे उठन बैठन देच, तेरे चाल चलन देच, वो प्रभु प्रगट हो रहा होवे, ऐसा तो कुछ भी नहीं दिखाई दे रहा। नामां दी वंड इस तरह कीती है विद्वाना ने, जाती नाम, सफाती नाम, इसनों इंज कहिंदे ने गुणात्मक नाम, कोई गुण देख के ते नाम दे दिता पहचान वास्ते। और फिर मैं अर्ज करा, नाम सिर्फ मनुखी दुनिया च है, और किधरे भी नहीं है। सारी बनस्पति नू नाम मनुख ने दिते ने। पशुओं को पुछो, ये दरख्त इन्हां दे नाम, फुलां दे नाम, फलां दे नाम, कुछ भी नहीं। नाम मनुख दी दुनिया च ने, फुलां दे नाम, फलां दे नाम, सारी बनस्पति दे नाम, जड़ी बूटियां दे नाम। फिर मनुख ने सारे पशुओं नू नाम दिते ने, सारे पंछियों नू नाम दिते ने, और सारे मुल्कां दे नाम, शहरां दे नाम, कस्बियां दे नाम मनुख ने रखे ने, सड़कां दे नाम मनुख ने रखे ने, और किसी ने रखे ने। बीमारियां दे नाम, दवाइयां दे नाम, और चूंकि भाषावां दुनिया दे च बहुत सारियां ने, तो एक एक चीज दे कई कई नाम ने, एक नाम भी नहीं है। ये भी मैं अर्ज कर दिया। चलो एक सूरज नू ले, बाकी दी व्याख्या ना ही करिए, एक सूरज नू लो। हुण इसनू संस्कृत दे च कहिंदे ने बान, रवि, दो नाम ने इसदे, रवि बान। इनू उर्दू च कहिंदे ने सूरज, इनू परशियन दे च कहिंदे ने खुर्शीद, इते खुर्शीद है। अरबी दा इसनू आफताब कह देंदे ने, इते आफताब है, खुर्शीद है, इते सूरज है, इते बान है, इते रवि है, ये सन है। और जितनिया भाषावां इस दे इतने नाम, ते कोई लड़ पवे ना नामा ते, एक आख है नहीं, ये सूरज नहीं है, खुर्शीद है, ये खुर्शीद नहीं है, रवि है, ये रवि नहीं, ये ते भान है, ये भान नहीं है, सन है। ते लाठियां निकल आउन, एक दूजे दा सिर खोल देन, लड़ पैन, इन्हां नू कोई सियाणा आखेगा? बड़े झगड़े ने, तू अल्लाह कहना है क्यों कहना है? राम आख। तू राम कहना है क्यों कहना है? अल्लाह आख। बड़े झगड़े ने, बड़े झगड़े ने। सूरज ते झगड़े नहीं है, चंद्रमा ते झगड़े नहीं ने, इस चंद्रमा दे सैकड़े नाम ने, कोई एक नाम है? इस हवा नू ही लै लो, इनू पवन कहिंदे ने, इनू अनल कहिंदे ने, इनू वायु कहिंदे ने। सिर्फ हिंदुस्तान दे ही चले जाओ तो इस हवा दे सैकड़े नाम, हैरानगी होंदी है, कोई एक नाम है? एक एक चीज दे मनुख ने अपनी भाषा दे मुताबक, जिहड़ी उसकी भाषा सी उस दे मुताबक नाम रखे। सब कुछ दे नाम रखण तो बाद मनुख नू ख्याल आया, मनुखां दे नाम रखिए। घर दे चार बच्चे ने किवें आवाज मारीए, किवें बुलाइए? तो बंदे ने ही बंदिया नू नाम दिते ने, कोई बंदे दा नाम रब ने नहीं रखिया। ये भी मैं अर्ज करदा, रब हर चीज अनाम पैदा करदा, कुछ भी नाम नहीं। इस वास्ते गुरु गोबिंद सिंह जी महाराज नू कहना पिया, सब कुछ उस अनाम तो आया है, और सब कुछ अनाम है। अनामे अठामे जाप साहब, अनाम है अठाम है, कोई नाम नहीं। कहा नाम ता को कहा कह कहावे, कहा मैं बखानो कहे मौनावे, सारे नाम कम चलाओ ने, की नाम है तेरा मैं कुछ भी नहीं जानता। धन गुरु गोबिंद सिंह जी महाराज का कहना, मनुख नू मनुख ने नाम दिते ने, मां बाप ने दिते, बिरादरी ने दिते, समाज ने दिते। और जब मनुख मनुखां तो वेला होया, संसार दियां सारियां चीजां जो उसदियां निगाहां दे सामने आईयां, नाम इसने दिते। इसे ने आखिया सागर है, दरिया है, पहाड़ ने, ਕਿਸੇ ਨੇ ਆਖਿਆ ਇਹ ਦਰਖਤ ਨੇ ਔਰ ਇਹ ਫਲਾਣਾ ਦਰਖਤ ਹੈ, ਦਰਖਤਾਂ ਨੂੰ ਨਾਮ ਦਿੱਤੇ, ਕਿਉਂਕਿ ਦਰਖਤ ਕਈ ਤਰ੍ਹਾਂ ਦੇ ਨੇ ਤੇ ਜੋ ਨਾਮ ਨਾ ਦਿੰਦਾ ਤਾਂ ਦਰਖਤਾਂ ਦੀ ਪਹਿਚਾਣ ਨਹੀਂ ਆਉਣੀ ਸੀ। ਸਾਰੇ ਫੁੱਲ ਫਲਾਂ ਨੂੰ ਨਾਮ ਦੇਣ ਤੋਂ ਬਾਅਦ ਮਨੁੱਖ ਨੇ ਮਨੁੱਖ ਨੂੰ ਨਾਮ ਦਿੱਤੇ ਔਰ ਫਿਰ ਬਾਅਦ ਵਿੱਚ ਜੈਸੇ ਮਨੁੱਖ ਦੀ ਚੇਤਨਾ ਦਾ ਵਿਕਾਸ ਹੋਇਆ, ਸਮਝ ਵਧੀ ਹੈ, ਫਿਰ ਮਨੁੱਖ ਨੇ ਪਰਮਾਤਮਾ ਨੂੰ ਨਾਮ ਦਿੱਤੇ ਨੇ। ਜਦ ਵਸਤੂ ਇੱਕ ਵਸਤੂ ਦੇ ਸੈਂਕੜੇ ਨਾਮ ਨੇ ਤਾਂ ਫਿਰ ਬੜੇ ਨਾਮ ਬਣ ਗਏ ਉਸ ਪਰਮਾਤਮਾ ਦੇ ਵੀ, ਇੱਕ ਨਹੀਂ ਅਨੇਕਾਂ ਨਾਮ ਸੂਰਜ ਦੇ ਹੋ ਗਏ, ਅਨੇਕਾਂ ਨਾਮ ਮਹਾਸੂਰਜ ਦੇ ਹੋ ਗਏ। ਇਹਨਾਂ ਨਾਮਾਂ ਦੀ ਵੰਡ ਇੰਜ ਕਰਦੇ ਨੇ, ਕਿਰਤਮ ਨਾਮ, ਅਕਿਰਤਮ ਨਾਮ, ਗੁਣਾਤਮਕ ਨਾਮ, ਜ਼ਾਤੀ ਨਾਮ, ਇਹਨਾਂ ਦੀ ਇਸ ਢੰਗ ਨਾਲ ਵੰਡ ਕਰਦੇ ਨੇ। ਤੋ ਤੁਛ ਬੁੱਧੀ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖ ਰਿਹਾ, ਕਿਸੇ ਗੁਣ ਨੂੰ ਵੇਖ ਕੇ ਨਾਮ ਦੇ ਦੇਣਾ, ਕਿਸੇ ਕਿਰਤ ਨੂੰ ਵੇਖ ਕੇ ਨਾਮ ਦੇ ਦੇਣਾ। ਜੈਸੇ ਕਹਿ ਦਿੰਦੇ ਆ ਇਹ ਰਾਗੀ ਸਿੰਘ ਨੇ, ਤੂੰ ਰਾਗੀ ਸਿੰਘ, ਇਹਨਾਂ ਦਾ ਨਾਮ ਤੇ ਨਹੀਂ ਹੈ, ਨਾਮ ਤੇ ਇਹਨਾਂ ਦਾ ਹੋਰ ਹੈ, ਰਾਗ ਗਾਇਨ ਕਰਦੇ ਨੇ, ਕੀਰਤਨ ਕਰਦੇ ਨੇ, ਇਸ ਵਾਸਤੇ ਅਸੀਂ ਕਹਿ ਦਿੰਦੇ ਹਾਂ ਰਾਗੀ ਸਿੰਘ। ਇਸ ਤਰ੍ਹਾਂ ਕਿਰਤ ਨੂੰ ਲਓਗੇ ਤਾਂ ਬੰਦਿਆਂ ਦੇ ਕਿਰਤਮ ਨਾਮ ਨੇ ਬਹੁਤ ਸਾਰੇ ਭਾਰਤ ਦੇਸ਼ ਤੇ। ਕਿਰਤਮ ਨਾਮ ਜ਼ਾਤ ਬਣ ਗਈ, ਲੋਹਾਰ ਜ਼ਾਤ ਬਣ ਗਈ, ਜਦਕਿ ਲੋਹੇ ਨੂੰ ਘੜਨਾ ਇੱਕ ਕਿਰਤ ਸੀ, ਕਿਰਤਮ ਨਾਮ ਸੀ, ਇਹ ਲੋਹਾਰ ਹੈ। ਤੇ ਜੇ ਲੋਹਾ ਘੜਨਾ ਛੱਡ ਕੇ ਸੋਨੇ ਦਾ ਘੜਨਾ ਸ਼ੁਰੂ ਕਰ ਦੇਵੇ ਤਾਂ ਕੱਲ ਤੱਕ ਤੇ ਲੋਹਾਰ ਸੀ, ਅੱਜ ਸੋਨਾਰ ਹੋ ਗਿਆ। ਤੇ ਸੋਨਾ ਘੜਨਾ ਛੱਡ ਦੇਵੇ ਤੇ ਚਮੜੇ ਦਾ ਕੰਮ ਕਰਨ ਲੱਗ ਪਵੇ, ਚਮਾਰ ਹੋ ਗਿਆ, ਇਹ ਕਿਰਤਮ ਨਾਮ ਨੇ। ਆਗਰੇ ਵਿੱਚ ਕੋਈ 7-8 ਫੈਕਟਰੀਆਂ ਨੇ ਵੱਡੀਆਂ, ਸ਼ੂ ਫੈਕਟਰੀਆਂ ਸਿੰਘਾਂ ਦੀਆਂ ਨੇ, ਔਰ ਪਿੱਛੋਂ ਇੱਧਰ ਚਕਵਾਲ ਦੇ ਰਾਵਲਪਿੰਡੀ ਦੇ ਇਲਾਕੇ ਦੇ ਨੇ, ਬੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਜੁੱਤੀਆਂ ਹੀ ਬਣਦੀਆਂ ਨੇ। ਆਗਰੇ ਦਾ ਚਮੜਾ ਬੜਾ ਮਸ਼ਹੂਰ। ਸੁਭਾਵਕ ਇੱਕ ਦਿਨ ਬੈਠੇ ਸੀ ਗੁਰਦੁਆਰਾ ਮਾਈ ਥਾਨ ਵਿੱਚ ਤੇ ਮੈਨੂੰ ਕਹਿਣ ਲੱਗ ਗਏ ਨੇ ਜੀ, ਅਸੀਂ ਬਜਾਜ ਆਉਂਦੇ ਸੀ ਇੱਥੇ ਆਗਰੇ 'ਚ ਆ ਕੇ ਚਮਾਰ ਹੋ ਗਏ। ਮੈਨੂੰ ਇੰਜ ਕਹਿਣ ਲੱਗੇ, ਮੈਂ ਆਖਿਆ ਮੈਂ ਸਮਝਿਆ ਨਹੀਂ। ਕਹਿੰਦੇ ਸਾਡੀ ਜੁੱਤੀਆਂ ਬਣਾਉਣ ਦੀ ਫੈਕਟਰੀ ਹੈ, ਤੁਹਾਨੂੰ ਦਿਖਾਉਣ ਲੈ ਵਾਸਤੇ ਲੈ ਜਾਣਾ। ਜਦੋਂ ਅਸੀਂ ਬਜਾਜ ਆਉਂਦੀ ਸੀ ਉਦੋਂ ਤੇ ਤੁਹਾਡਾ ਸਾਡਾ ਮੇਲ ਕੋਈ ਨਹੀਂ ਸੀ, ਨਾਲੇ ਉਹ ਇਲਾਕਾ ਚਲਾ ਗਿਆ ਪਾਕਿਸਤਾਨ ਦੇ, ਹੁਣ ਅਸੀਂ ਚਮਾਰ ਆਉਂਦੇ ਹਾਂ, ਤੁਹਾਨੂੰ ਚਮਾਰਪਣਾ ਦਿਖਾ ਲਿਆ ਹੀ ਹੈ। ਕਿਰਤਮ ਨਾਮ ਨੇ ਕ੍ਰਿਤ, ਪਰ ਚਮੜੇ ਦਾ ਕੰਮ ਛੱਡ ਕੇ ਅਗਰ ਕੋਈ ਕੱਪੜੇ ਦੀ ਦੁਕਾਨ ਪਾ ਲਵੇ ਤਾਂ ਫਿਰ ਬਜਾਜ ਹੋ ਗਿਆ, ਔਰ ਕੀ ਹੈ। ਕਿਰਤਮ ਨਾਮ ਇਹਨੂੰ ਕਹਿੰਦੇ ਨੇ, ਕਿਰਤਮ ਨਾਮ, ਕਿਰਤ ਤੋਂ ਨਾਮ ਪੈ ਜੋ ਹੈ ਚੱਲ ਪੈਣੇ। ਬਦਕਿਸਮਤ ਹੀ ਭਾਰਤ ਦੇ ਚ ਜਾਤ ਬਣ ਗਈ, ਬਾਅਦ ਦੇ ਚ ਗੋਤਾਂ ਬਣ ਗਈਆਂ, ਜਾਤਾਂ ਬਣ ਗਈਆਂ। ਇਹ ਕਿਰਤਮ ਨਾਮ ਨੇ, ਕਿਰਤ ਤੋਂ ਨਾਮ ਪੈਦਾ ਹੋਇਆ। ਮਹਾਤਮਾ ਗਾਂਧੀ ਨੇ ਇੱਕ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਨਾਮ ਭੰਗੀ ਹੈ ਤੇ ਇਹਦੇ ਨਾਲ ਸ਼ੂਦਰ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਤਾਂ ਲੋਕੀ ਨਿਰਾਦਰੀ ਕਰਦੇ ਨੇ, ਹੀਣ ਭਾਵਨਾ ਪੈਦਾ ਹੁੰਦੀ ਹੈ, ਤਾਂ ਚਲੋ ਕੋਈ ਚੰਗਾ ਨਾਮ ਦੇ ਦਈਏ। ਤਾਂ ਭੰਗੀ ਨੂੰ ਪਤਾ ਕੀ ਨਾਮ ਦਿੱਤਾ, ਹਰੀਜਨ, ਹਰੀ ਦਾ ਬੰਦਾ, ਰੱਬ ਦਾ ਬੰਦਾ, ਤੇ ਹਿੰਦੁਸਤਾਨ ਵਿੱਚ ਹਰੀਜਨ ਦੇ ਅਰਥ ਹੀ ਭੰਗੀ ਬਣ ਗਏ। ਇਹ ਵੀ ਮਹਿਰਸ ਕਰਦੇ ਆ, ਹਰੀਜਨ ਹੈ ਤੇ ਭੰਗੀ ਹੈ, ਨਾਮ ਸੋਹਣਾ ਦੇਣ ਨਾਲ ਕੀ ਹੋ ਜਾਂਦਾ। ਕਿਰਤ ਜਿਹੜੀ ਕਰ ਰਿਹਾ ਹੈ ਨਾ, ਉਹ ਕਿਰਤਮ ਨਾਮ ਆਪਣੀ ਥਾਂ ਤੇ ਰਹਿੰਦਾ ਹੈ, ਜਾਂ ਤੇ ਕਿਰਤ ਬਦਲੇ, ਜਾਂ ਤੇ ਅੱਠੇ ਪੈਰ ਰੱਬ ਦਾ ਨਾਂ ਲਵੇ। ਚਲੋ ਇੰਜ ਕਰ ਲਏ, ਰੋਮ ਰੋਮ ਦੇ ਚੋਂ ਸੋ ਰੱਬੀ ਭਗਤੀ ਪ੍ਰਗਟ ਹੋ ਜਾਵੇ, ਹਰੀਜਨ ਐਵੇਂ ਲੇਬਲ ਲਾਉਣ ਨਾਲ ਤੇ ਗੱਲ ਬਣਦੀ ਨੇ। ਕਿਰਤਮ ਨਾਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਕਿਰਤਮ ਨਾਮ ਕਿੱਥੇ ਤੱਕ ਉਚਾਰਨ ਕਰਾਂ। ਤੂੰ ਕੋਈ ਇੱਕ ਤਰ੍ਹਾਂ ਦੀ ਕਿਰਤ ਕਰਦਾ, ਖਿਨ ਮੈਂ ਅਵਰ, ਖਿਨੇ ਮੈਂ ਅਵਰਾ, ਅਚਰਜ ਚਰਤ ਤੁਮਾਰੇ। ਤੂੰ ਖਿਨ ਦੇ ਚ ਕੁਛ ਕਰ ਰਿਹਾ, ਖਿਨ ਦੇ ਚ ਕੁਛ, ਹੁਣੇ ਤੂੰ ਸਵੇਰ ਬਣਾਈ ਸੀ, ਫਿਰ ਦੁਪਹਿਰ ਬਣਾ ਦਿੱਤੀ, ਫਿਰ ਸ਼ਾਮ ਬਣਾ ਦਿੱਤੀ, ਫਿਰ ਰਾਤ ਬਣਾ ਦਿੱਤੀ, ਹੁਣੇ ਤੂੰ ਗਰਮੀ ਕਰ ਲਈ, ਫਿਰ ਸਰਦੀ ਕਰ ਲਈ, ਫਿਰ ਵਰਖਾ ਦੀ ਰੁੱਤ ਹੋ ਗਈ। ਕਿਧਰੇ ਜੀਵ ਜੰਮਦੇ ਪਏ ਨੇ, ਕਿਧਰੇ ਮਰਦੇ ਪਏ ਨੇ, ਕਿਧਰੇ ਜੀਵਦੇ ਪਏ ਨੇ। ਮੈਂ ਇਸ ਤਰ੍ਹਾਂ ਦੇ ਕਿਰਤਮ ਨਾਮ ਤੇਰੇ ਕਿੱਥੇ ਤੱਕ ਰੱਖਾਂ? ਤੂੰ ਇੱਕ ਤਰ੍ਹਾਂ ਦੀ ਕਿਰਤ ਕਰਦਾ, ਫਿਰ ਪਤਾ ਨਹੀਂ ਕਿਤਨੇ ਬ੍ਰਹਿਮੰਡ ਨੇ, ਕਿਤਨੇ ਖੰਡ ਨੇ, ਉੱਥੇ ਤੂੰ ਪਤਾ ਨਹੀਂ ਕਿਹੜੀ ਕਿਰਤ ਕਰਦਾ। ਔਰ ਇਹ ਸਾਰੀ ਕਿਰਤ ਹੋ ਤੇ ਤੇਰੇ ਤੋਂ ਰਹੀ ਹੈ। ਖਿਨ ਮੈਂ ਅਵਰ, ਖਿਨੇ ਮੈਂ ਅਵਰ, ਹੁਣੇ ਤੂੰ ਕੁਛ ਕਰ ਰਿਹਾ, ਹੁਣੇ ਤੂੰ ਕੁਛ ਕਰ ਰਿਹਾ। ਇਹ ਤੇ ਇੰਜ ਹੋਇਆ, ਸਵੇਰੇ ਬੰਦਾ ਲੋਹਾ ਪਿਆ ਘੜਦਾ ਸੀ, ਦੁਪਹਿਰੇ ਸੋਨਾ ਗੜਨ ਲੱਗ ਪਏ, ਸ਼ਾਮ ਨੂੰ ਚਮੜਾ ਲੈ ਕੇ ਬੈਠ ਗਏ। ਇੱਕ ਦਿਨ ਦੇ ਚ ਲੋਹਾਰ ਬਣ ਗਏ, ਇੱਕੋ ਦਿਨ ਦੇ ਚਮਾਰ ਬਣ ਗਏ, ਇੱਕੋ ਦਿਨ ਦੇ ਸੁਨਾਰ ਬਣ ਗਏ ਇੱਕ ਦਿਨ ਦੇ ਚ। ਚਲੋ ਤਾਂ ਇੱਕ ਦਿਨ ਦੇ ਚ, ਪਰ ਖਿਨ ਮੈਂ ਅਵਰ, ਖਿਨੇ ਮੈਂ ਅਵਰ, ਖਿਨ ਇੱਕ ਸੈਕਿੰਡ। ਹੇ ਪ੍ਰਭੂ, ਮੈਂ ਤੇ ਦੇਖਦਾ ਪਏ ਇੱਕ ਇੱਕ ਸੈਕਿੰਡ ਦੇ ਚ ਤੇਰੀ ਕਿਰਤ ਬਦਲਦੀ ਹੈ। ਤੂੰ ਇੱਕ ਸੈਕਿੰਡ ਪਹਿਲੇ ਕੁਛ ਕਰ ਰਿਹਾ ਸੀ, ਹੁਣ ਕੁਛ ਕਰ ਰਿਹਾ। ਖਿਨ ਮੈਂ ਅਵਰ, ਖਿਨੇ ਮੈਂ ਅਵਰ, ਤੋ ਮੈਂ ਤੇਰੇ ਕਿਰਤਮ ਨਾਮ ਕਿੱਥੇ ਤੱਕ ਰੱਖਾਂ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਰਤਮ ਨਾਮ ਕਥੇ ਤੇਰੇ ਜੇਬਾ, ਮੇਰੀ ਜ਼ਬਾਨ ਤੇਰੇ ਕਿਰਤਮ ਨਾਮ ਕਿੱਥੇ ਤੱਕ ਬਿਆਨ ਕਰੇ, ਕਿਵੇਂ ਬਿਆਨ ਕਰੇ? ਗੋਪਾਲ ਸ੍ਰਿਸ਼ਟੀ ਦਾ ਪਾਲਨਹਾਰ, ਇਹ ਵੀ ਇੱਕ ਕ੍ਰਿਤ ਹੈ, ਉਸਦਾ ਨਾਮ ਪੈ ਗਿਆ ਬਈ ਇਹ ਤੇ ਗੋਪਾਲ ਹੈ। ਗੋ ਪ੍ਰਿਥਵੀ, ਪਾਲ ਪਾਲਨਹਾਰ, ਇਹ ਤੇ ਜਗਤ ਦੀ ਪਾਲਣਾ ਕਰਦਾ ਹੈ। ਪਰ ਸਤਿਗੁਰ ਨੇ ਉਸਨੂੰ ਮਹਾਕਾਲ ਵੀ ਕਹਿ ਦਿੱਤਾ, ਸਮੁੱਚੇ ਜਗਤ ਨੂੰ ਨਾਸ਼ ਕਰ ਦਿੰਦਾ, ਖਾ ਜਾਂਦਾ ਹੈ, ਸਭ ਕੁਝ ਉਸਦੇ ਚਲਾ ਜਾਂਦਾ ਹੈ। ਮੱਖੜੀ ਆਪਣੇ ਪੇਟ ਤੋਂ ਜਾਲਾ ਤਣਦੀ ਹੈ ਤੇ ਚਣੇ ਤਣੇ ਹੋਏ ਜਾਲੇ ਨੂੰ ਖਾ ਜਾਂਦੀ ਹੈ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇ ਦਰ ਸਭੋ। ਸਾਰੀਆਂ ਲਹਿਰਾਂ ਸਾਗਰ ਤੋਂ ਪੈਦਾ ਹੁੰਦੀਆਂ, ਛੋਟੀਆਂ ਵੱਡੀਆਂ, ਸਾਰੀਆਂ ਹੀ ਲਹਿਰਾਂ ਸਾਗਰ ਖਾ ਜਾਂਦਾ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਨਿਰਾ ਤੂੰ ਗੋਪਾਲ ਥੋੜੀ ਹੈ, ਇਸ ਤੋਂ ਵਿਪਰੀਤ ਵੀ ਖੜਾ ਹੈ। ਤੇਰਾ ਕੋਈ ਵੀ ਨਾਮ ਖੜੀ ਲਈਏ ਉਸਦੇ ਮੁਕਾਬਲੇ ਤੇ ਨਾਮ ਖੜਾ ਹੈ, ਦੂਸਰੀ ਕਿਰਿਆ ਮੌਜੂਦ ਹੈ। ਜੇ ਤੂੰ ਆਖੇ ਪਾਲਣਾ ਕਰ ਰਿਹਾ ਤਾਂ ਫਿਰ ਕਿਧਰੇ ਭੁੱਖਮਰੀ ਵੀ ਹੈ, ਮਹਾਂਕਾਲ ਵੀ ਹੈ। ਜੇ ਕਹਿ ਦੇਈਏ ਤੂੰ ਬੜਾ ਸੁੰਦਰ ਹੈ ਤਾਂ ਫਿਰ ਕਿਧਰੇ ਕੁਰੂਪਤਾ ਵੀ ਹੈ। ਤੂੰ ਬੜੀ ਰੋਸ਼ਨੀ ਕਰ ਰਿਹਾ ਤਾਂ ਕਿਧਰੇ ਅੰਧੇਰਾ ਵੀ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਕਿਰਤਮ ਨਾਮਾਂ ਦੇ ਚੱਕਰ ਚ ਕਿੱਥੇ ਤੱਕ ਪਾਵਾਂ? ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੂਰਵਲਾ। ਤੂੰ ਸੱਤ ਹੈ ਤੋ ਮੈਂ ਇਸ ਤਰ੍ਹਾਂ ਹੀ ਬੁਲਾ ਸਕਦਾ, ਤੂੰ ਸੱਤ ਹੈ, ਬਸ ਇੰਜ ਹੀ ਕਹਿ ਸਕਦਾ। ਆਪ ਸੁਣ ਕੇ ਹੈਰਾਨ ਹੋਵੋਗੇ, ਕਬੀਰ ਪੰਥੀਆਂ ਦਾ ਗੁਰਮੰਤਰ ਸੱਤ ਨਾਮ ਹੈ, ਔਰ ਕਬੀਰ ਪੰਥੀਆਂ ਨੂੰ ਭਾਰਤ ਵਿੱਚ ਸਤਨਾਮੀ ਕਹਿੰਦੇ ਨੇ। ਇਹ ਕੋਈ ਭਾਰਤ ਵਿੱਚ 1 ਕਰੋੜ ਦੇ ਨੇੜੇ ਤੇੜੇ ਹੈਗੇ ਨੇ। ਪਿਛਲੀ ਮਰਦਮਸ਼ੁਮਾਰੀ ਜਦ ਇਹਨਾਂ ਦੀ ਹੋਈ ਸੀ ਤਾਂ 93 ਲੱਖ ਦੇ ਕਰੀਬ ਸਨ, ਹੁਣ 1 ਕਰੋੜ ਦੇ ਕਰੀਬ ਹੋਣੇ ਚਾਹੀਦੇ ਨੇ ਸਤਨਾਮੀ। ਨਾਗਪੁਰ, ਗੋਂਦੀਆਂ, ਰਾਏਪੁਰ ਦਾ ਇਲਾਕਾ, ਬਿਲਾਸਪੁਰ ਦਾ ਇਲਾਕਾ, ਥੋੜਾ ਜਿਹਾ ਉੜੀਸਾ ਦਾ ਇਲਾਕਾ, ਇਸ ਦੇ ਚ ਇਹਨਾਂ ਦੇ ਮੰਦਰ ਬਹੁਤ ਜ਼ਿਆਦਾ ਨੇ। ਔਰ ਇਹ ਮੰਦਰਾਂ ਨੂੰ ਕਬੀਰ ਮੱਠ ਕਰਕੇ ਕਹਿੰਦੇ ਨੇ ਜਾਂ ਕਬੀਰ ਚੌਰਾ ਕਰਕੇ ਕਹਿੰਦੇ ਨੇ। ਇਹਨਾਂ ਦਾ ਉਚਾਰਨ ਇਸ ਤਰ੍ਹਾਂ ਹੁੰਦਾ ਹੈ, ਹਰ ਮੱਠ ਦੇ ਬਾਹਰ ਲਿਖਿਆ ਹੁੰਦਾ ਹੈ ਸਤਨਾਮ, ਦੇਵਨਾਗਰੀ ਲਿਪੀ ਦੇ ਵਿੱਚ ਸਤਨਾਮ। ਔਰ ਇਹਨਾਂ ਮੱਠਾਂ ਵਿੱਚ ਪੂਜਾ ਪਾਠ ਕਰਨ ਵਾਲਿਆਂ ਨੂੰ ਸਤਨਾਮੀ ਕਹਿੰਦੇ ਨੇ। ਔਰ ਇਹ ਸਾਰੇ ਜੁਲਾਹੇ ਨੇ, ਕੱਪੜਾ ਬੁਣਨ ਵਾਲੇ, ਜੋ ਕੱਪੜੇ ਦਾ ਕੰਮ ਕਰਦੇ ਨੇ, ਬੁਣਨ ਦਾ ਕੰਮ ਕਰਦੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ, ਕੋਈ 81 ਦੇ ਵਿੱਚ ਇਹਨਾਂ ਦੇ ਇੱਕ ਮੁਖੀ ਲੀਡਰ ਹੈ, ਡੈਂਟਿਸਟ ਹੈ, ਉਹ ਬਕਾਇਦਾ ਰਾਏਪੁਰ ਦੇ ਵਿੱਚ, ਉਹਨੇ ਸਿੱਖ ਧਰਮ ਕਬੂਲ ਕਰ ਲਿਆ। ਕਹਿਣ ਲੱਗੇ ਸਾਨੂੰ ਸ਼ੂਦਰ ਕਹਿੰਦੇ ਨੇ। 20ਵੀਂ ਸਦੀ ਦੇ ਵਿੱਚ ਦੁਨੀਆ ਬਦਲ ਗਈ ਹੈ, ਅਜੇ ਵੀ ਸਾਨੂੰ ਸ਼ੂਦਰ ਕਹਿੰਦੇ ਨੇ ਔਰ ਸਾਨੂੰ ਅਛੂਤ ਕਹਿੰਦੇ ਨੇ। ਇਸ ਵਾਸਤੇ ਅਸੀਂ ਸਿੰਘ ਸਜਦੇ ਹਾਂ। ਸਹਿਜੇ ਸਹਿਜੇ ਸਜਣੇ ਸ਼ੁਰੂ ਹੋ ਗਏ ਸਨ, ਪਰ ਕੁਛ ਤੇ ਉਹਨਾਂ ਨੇ ਦੇਖ ਲਿਆ ਵੀ ਸਿੱਖਾਂ ਦੇ ਵਿੱਚ ਵੀ ਛੂਆ ਛਾਤ ਹੈ, ਬਦਕਿਸਮਤੀ ਹੈ, ਇੱਥੇ ਵੀ ਕਹਿ ਦਿੰਦੇ ਨੇ ਸ਼ੂਦਰ ਨੂੰ, ਇਹ ਤੇ ਮਜ਼ਹਬੀ ਸਿੰਘ ਹੈ, ਵੀ ਹੱਦ ਹੋ ਗਈ। ਇੱਕ ਤੇ ਇਹ ਦੇਖਿਆ, ਫਿਰ 84 ਦਾ ਕਾਂਡ ਵਰਤ ਗਿਆ ਤਾਂ ਉਹ ਰਹਿ ਗਏ, ਲੇਕਿਨ ਫਿਰ ਵੀ ਕੋਈ 100-150 ਫੈਮਲੀਆਂ ਸਜ ਗਈਆਂ। ਇਹਨਾਂ ਨੇ ਗੁਰਦੁਆਰਾ ਵੀ ਬਣਾ ਲਿਆ ਰਾਏਪੁਰ ਦੇ ਵਿੱਚ, ਤੇ ਬਕਾਇਦਾ ਬਾਹਰ ਜੋ ਲਿਖਿਆ ਹੈ ਸਤਨਾਮੀ ਗੁਰਦੁਆਰਾ, ਬਈ ਕਬੀਰ ਪੰਥੀਆਂ ਦਾ ਗੁਰਦੁਆਰਾ, ਕਬੀਰ ਨੂੰ ਮੰਨਣ ਵਾਲਿਆਂ ਦਾ ਗੁਰਦੁਆਰਾ, ਸਤਨਾਮੀ ਗੁਰਦੁਆਰਾ। ਮੁਖਤਸਰ ਮੈਂ ਅਰਜ਼ ਕਰਾਂ, ਕਬੀਰ ਦਾ ਗੁਰਮੰਤਰ ਸਤਨਾਮ ਸੀ। ਸਤ ਮੂਲ ਮੰਤਰ ਦੇ ਸਤਿਗੁਰੂ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ, ਔਰ ਕਰੀਬਨ ਕਰੀਬਨ ਭਾਰਤ ਦੇ ਤਮਾਮ ਰਿਸ਼ੀ ਮੁਨੀ ਪਰਮਾਤਮਾ ਬਾਰੇ ਇਹ ਲਵਸ ਤੇ ਵਰਤਦੇ ਨੇ, ਸਤ ਤੋਂ ਮਿੱਥ ਨਹੀਂ ਹੈ, ਸਤ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਦ ਤੋਂ ਮਿੱਥ ਨਹੀਂ ਹੈ, ਤੇ ਜੇ ਮੈਂ ਕਿਰਤਮ ਨਾਮ ਕਵਾਂ ਤੋ ਮਿੱਥਿਆ ਨੇ, ਕਿਉਂ ਕਿਰਤ ਬਦਲੀ ਤੇ ਨਾਮ ਵੀ ਬਦਲ ਜਾਂਦਾ ਹੈ। ਅਗਰ ਇੱਕ ਲੋਹਾਰ ਹੁਣੇ ਹੀ ਲੋਹੇ ਦਾ ਕੰਮ ਛੱਡ ਦੇਵੇ ਤੇ ਕੱਲ ਨੂੰ ਸੋਨੇ ਦਾ ਕੰਮ ਸ਼ੁਰੂ ਕਰ ਦੇਵੇ ਤੋ ਲੋਹਾਰ ਨਾਮ ਤੇ ਮਿਟ ਗਿਆ, ਗੱਲ ਖਤਮ ਹੋ ਗਈ। ਤੇ ਇਸ ਤਰ੍ਹਾਂ ਦੇ ਮਿੱਟਣ ਵਾਲੇ ਨਾਮ ਮੈਂ ਤੇਰੇ ਕੀ ਲਵਾਂ, ਤੂੰ ਖਿੰਨ ਦੇ ਚ ਕੁਛ, ਖਿੰਨ ਦੇ ਚ ਕੁਛ ਹੈ, ਤੂੰ ਸੱਤ ਹੈ, ਤੇਰਾ ਨਾਮ ਸੱਤ ਹੈ। ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੂਰਬਲਾ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ, ਤੇਰਾ ਨਾਮ ਸੱਤ ਹੋ ਸਕਦਾ ਹੈ, ਤੇਰੀ ਹਸਤੀ ਸੱਤ ਹੈ, ਤੇਰਾ ਨਾਮ ਸੱਤ ਹੈ। ਇਹਨੂੰ ਕਹਿੰਦੇ ਨੇ ਅਕਿਰਤਮ ਨਾਮ, ਕਿਸੇ ਕ੍ਰਿਤ ਤੋਂ ਨਹੀਂ, ਉਹ ਸੱਤ ਹੈ। ਸੱਤ ਹੋਣਾ ਉਸਦਾ ਸੁਭਾਅ ਹੈ, ਸੱਤ ਹੋਣਾ ਉਸਦੀ ਜ਼ਾਤ ਹੈ, ਸੱਤ ਹੋਣਾ ਉਸਦੀ ਹੋਂਦ ਹੈ। ਤੋ ਸੱਤ ਨਾਮ ਇਹ ਉਸਦਾ ਜ਼ਾਤੀ ਨਾਮ ਹੈ, ਉਸਦੀ ਹੋਂਦ ਦਾ ਨਾਮ ਹੈ। ਅੱਗੋਂ ਆਉਂਦਾ ਹੈ ਗੁਣਾਤਮਕ ਨਾਮ, ਸਫਾਤੀ ਨਾਮ, ਜਿਹਨੂੰ ਅਰਬੀ ਦੇ ਤਖੱਲੁਸ ਕਹਿ ਦਿੰਦੇ ਨੇ, ਅਰਬੀ ਫਾਰਸੀ ਤਖੱਲੁਸ, ਖਾਸ ਨਾਮ, ਕਿਸੇ ਗੁਣ ਨੂੰ ਸਾਹਮਣੇ ਰੱਖ ਕੇ ਨਾਮ। ਸਨਾਤਨੀ ਰਿਸ਼ੀਆਂ ਦੀ ਪਕੜ ਦੇ ਚ ਆਇਆ ਇੱਕ ਗੁਣ ਕਿ ਰਮਿਆ ਹੋਇਆ ਹੈ, ਤੋ ਪੁਰਾਣੇ ਰਿਸ਼ੀਆਂ ਦੇ ਕੰਠ ਤੋਂ ਨਿਕਲਿਆ ਰਾਮ, ਰਾਮ ਇੰਜ ਨਿਕਲਿਆ, ਰਮਿਆ ਹੋਇਆ। ਇਹ ਪਕੜ ਵੀ ਵੱਡੇ ਵੱਡੇ ਅਵਤਾਰੀ ਪੁਰਸ਼ ਜਾਂ ਬ੍ਰਹਮ ਗਿਆਨੀ ਜਿਨ੍ਹਾਂ ਦੇ ਮਨ ਟਿਕੇ ਹੋਏ ਸਨ ਸਾਧਨਾ ਕਰ ਕਰਕੇ, ਇਸ ਤਰ੍ਹਾਂ ਦਾ ਨਾਮ ਉਹਨਾਂ ਦੀ ਪਕੜ ਦੇ ਚ ਆਉਂਦੇ ਗਏ। ਕੁਛ ਇੱਕ ਫਿਰ ਐਸੇ ਪੈਦਾ ਹੋਏ, ਉਹਨਾਂ ਨੇ ਇੰਜ ਕਹਿ ਦਿੱਤਾ ਕ੍ਰਿਸ਼ਨ ਨਿਰਲੇਪ ਹੈ, ਕਿਸੇ ਪ੍ਰਕਾਰ ਦੀ ਉਹ ਆਪਣੇ ਵਿੱਚ ਖਿੱਚ ਨਹੀਂ ਰੱਖਦਾ, ਤੜਪ ਨਹੀਂ ਰੱਖਦਾ, ਨਿਰਲੇਪ ਹੈ। ਸਭ ਕੇ ਮਦ ਸਭੀ ਤੇ ਬਾਹਰ ਹੈ, ਸਾਰਿਆਂ ਦੇ ਵਿੱਚ ਫਿਰ ਵੀ ਸਭ ਤੋਂ ਇਕੱਲਾ ਇੱਕ ਪਾਸੇ ਹੈ। ਇਹ ਕਿਸ ਤਰ੍ਹਾਂ ਮੰਨ ਲਈਏ, ਸਭ ਕੇ ਮਦ ਸਭੋਂ ਤੇ ਬਾਹਰ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਪਾਵਨ ਵਾਕ ਦੇ ਵਿੱਚ ਇਸ ਨੂੰ ਇੰਜ ਬਿਆਨ ਕੀਤਾ ਹੈ, ਪਹੁਪ ਮਦ ਜੋ ਬਾਸ ਬਸਤ ਹੈ, ਫੁੱਲ ਦੀ ਪੱਤੀ ਪੱਤੀ ਦੇ ਚ ਜੈਸੇ ਮਹਿਕ ਹੈ, ਹਰ ਇੱਕ ਦੇ ਚੋਂ ਬੈਠਾ ਹੈ, ਰੇਤ ਦੇ ਜ਼ਰੇ ਦੇ ਚ ਵੀ, ਸੂਰਜ ਦੇ ਚ ਵੀ, ਆਪਣੀ ਕ੍ਰਿਤ ਤੋਂ ਅਲੱਗ ਨਹੀਂ, ਸਭ ਕੁਝ ਦੇ ਵਿੱਚ ਬੈਠਾ ਹੈ। ਲੇਕਿਨ ਫਿਰ ਵੀ ਨਿਰਲੇਪ ਹੈ, ਕਿਸ ਤਰ੍ਹਾਂ? ਮੁਕਰ ਮਾਏ ਜੈਸੇ ਛਾਈ, ਸ਼ੀਸ਼ੇ ਦੇ ਜਿਵੇਂ ਮੇਰਾ ਅਕਸ ਹੈ। ਸਾਰਾ ਸੰਸਾਰ ਇੱਕ ਐਸਾ ਦਰਪਣ ਹੈ ਜਿਹਦੇ ਚ ਨਿਰੰਕਾਰ ਦੀ ਝਲਕ ਹੈ, ਪਰ ਜੈਸੇ ਸ਼ੀਸ਼ੇ ਦੇ ਚ ਅਕਸ ਲਿਪਾਏਮਾਨ ਨਹੀਂ ਹੈ, ਜੋ ਸਾਹਮਣੇ ਖੜਾ ਹੈ ਉਸਦੇ ਵਿੱਚ ਨਹੀਂ ਹੈ, ਫਿਰ ਵੀ ਦਿਖਾਈ ਦੇ ਰਿਹਾ ਹੈ, ਨਿਰਲੇਪ ਹੈ, ਬਿਲਕੁਲ ਨਿਰਲੇਪ ਹੈ। ਇਸ ਤਰ੍ਹਾਂ ਸਾਰਿਆਂ ਦੇ ਵਿੱਚ ਹੈ, ਫਿਰ ਵੀ ਨਿਰਲੇਪ ਹੈ। ਨਿਰਲੇਪਤਾ ਦਾ ਇੱਕ ਖਿਆਲ ਰਾਬਿੰਦਰਨਾਥ ਟੈਗੋਰ ਨੇ ਵੀ ਦਿੱਤਾ ਹੈ। ਜਗਨਨਾਥਪੁਰੀ ਦੀ ਗੱਲ ਹੈ, ਸਵੇਰੇ ਸਵੇਰੇ ਸਾਗਰ ਤੱਟ ਤੋਂ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਕੀ ਦੇਖਦੇ ਨੇ, ਇੱਕ ਗੰਦਗੀ ਦਾ ਢੇਰ ਸਾਰਾ ਕਸਬਾ ਉੱਥੇ ਹੀ ਗੰਦਗੀ ਸੁੱਟਦਾ ਸੀ ਤੇ ਸੂਰਜ ਦੀਆਂ ਕਿਰਨਾਂ ਉੱਥੇ ਪੈ ਰਹੀਆਂ ਸਨ, ਸੂਰਜ ਉਗਿਆ। ਵੇਖ ਕੇ ਇਹ ਬੁੱਢਾ ਵਕਤ ਦਾ ਕਵੀ ਉਮਰ ਹੰਡਾਈ ਬੈਠਾ ਬਿਰਦ 80-82 ਸਾਲ ਦਾ ਨੱਚਣ ਲੱਗ ਪਿਆ, ਨਿਰਤ ਕਰਨ ਲੱਗ ਪਿਆ। ਨਾਲ ਦੇ ਸ਼ਿਸ਼ ਕਹਿਣ ਲੱਗੇ, ਠਾਕੁਰ ਜੀ ਕੋਈ ਫਿਰ ਧੁਨ ਲੱਭ ਪਈ ਹੈ, ਕੋਈ ਗੀਤ ਲੱਭ ਪਿਆ। ਐਸਾ ਵਿਦਿਆਰਥੀਆਂ ਨੂੰ ਪਤਾ ਸੀ ਕਿ ਜਦ ਕੋਈ ਇਸ ਤਰ੍ਹਾਂ ਦੀ ਹਾਲਤ ਹੋਵੇ ਤਾਂ ਕੋਈ ਨਵੀਂ ਕਵਿਤਾ ਇਹਨਾਂ ਨੂੰ ਲੱਭ ਪੈਂਦੀ ਹੈ। ਕੋਈ ਗੀਤ ਲੱਭੇ ਹੈ, ਕਹਿੰਦਾ ਨਹੀਂ, ਰੱਬ ਦੀ ਨਿਰਲੇਪਤਾ ਦਾ, ਪਰਮਾਤਮਾ ਦੀ, ਪ੍ਰਭੂ ਦੀ ਨਿਰਲੇਪਤਾ ਦਾ ਇੱਕ ਰਾਜ ਲੱਭ ਪਿਆ, ਭੇਦ ਲੱਭ ਪਿਆ, ਖੁੱਲਦਾ ਨਹੀਂ ਪਿਆ ਸੀ, ਇਹ ਭੇਦ ਲੱਭ ਪਿਆ ਮੈਨੂੰ, ਨਿਰਲੇਪ ਹੈ। ਕਿਸ ਤਰ੍ਹਾਂ ਇਹ ਭੇਦ ਖੁੱਲਿਆ ਇਸ ਗੰਦਗੀ ਨੂੰ ਵੇਖ ਕੇ, ਇਹ ਕਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਇਸ ਗੰਦਗੀ ਨੂੰ ਛੂਹ ਰਹੀਆਂ ਨੇ, ਪਰ ਸੂਰਜ ਮੈਲਾ ਨਹੀਂ ਹੋ ਰਿਹਾ। ਕਿਰਨਾਂ ਇਸ ਗੰਦਗੀ ਨੂੰ ਛੂਹ ਰਹੀਆਂ ਨੇ, ਪਰ ਕਿਰਨਾਂ ਮੈਲੀਆਂ ਨਹੀਂ ਹੋ ਰਹੀਆਂ। ਮੇਰੇ ਗੰਦੇ ਸਰੀਰ ਵਿੱਚ ਪ੍ਰਭੂ ਬੈਠਾ ਹੈ, ਪਰ ਗੰਦਾ ਨਹੀਂ ਹੋ ਰਿਹਾ, ਨਿਰਲੇਪ ਹੈ, ਉਹ ਨਿਰਲੇਪ ਹੈ। ਸਮਝ ਆ ਗਈ, ਪਤਾ ਚੱਲ ਗਿਆ, ਇੱਕ ਰਾਜ ਲੱਭ ਪਿਆ, ਇੱਕ ਭੇਦ ਮੇਰੇ ਜੋ ਹੈ ਪੱਲੇ ਪੈ ਗਏ। ਤੋ ਇਸੇ ਤਰੀਕੇ ਦੇ ਨਾਲ ਯੋਗੀਆਂ ਦੀ ਪਕੜ ਦੇ ਚ ਆਇਆ ਔਲਖ ਨਿਰੰਜਨ, ਉਸ ਪਰਮਾਤਮਾ ਦਾ ਨਾਂ। ਨਿਰਅੰਜਨ, ਅੰਜਨ ਤੋਂ ਰਹਿਤ, ਕਾਲਖ ਤੋਂ ਰਹਿਤ, ਧੱਬਿਆਂ ਤੋਂ ਰਹਿਤ, ਕਿਸੇ ਪ੍ਰਕਾਰ ਦਾ ਕੋਈ ਧੱਬਾ ਨਹੀਂ ਉਸਦੇ ਚ, ਕਿਸੇ ਪ੍ਰਕਾਰ ਦਾ ਕੋਈ ਔਗਣ ਨਹੀਂ, ਕੋਈ ਕਮੀ ਨਹੀਂ। ਨਿਰਅੰਜਨ, ਕਾਲਖ ਤੋਂ ਰਹਿਤ, ਔਲਖ ਨਿਰਅੰਜਨ ਨਹੀਂ ਲਿਖਿਆ ਜਾਂਦਾ ਔਰ ਨਿਰੰਜਨ ਹੈ, ਇਹ ਯੋਗੀਆਂ ਦਾ ਮੰਤਰ ਬਣ ਗਿਆ। ਉਹ ਜੋ ਖੁਦਾ ਹੈ ਉਸਦਾ ਨਾਂ ਮੁਹੰਮਦ ਸਾਹਿਬ ਦੀ ਪਕੜ ਵਿੱਚ ਇਸ ਤਰ੍ਹਾਂ ਆਇਆ, ਅੱਲਾਹ ਅੱਲਾਹ, ਇਹ ਆਪਣੀ ਆਪਣੀ ਪਕੜ ਹੈ। ਇਸ ਨੂੰ ਇਸ ਤਰੀਕੇ ਨਾਲ ਲੈਣਾ ਜਿਸ ਤਰ੍ਹਾਂ ਦੀ ਹਿਰਦੇ ਦੀ ਬਨਾਵਟ ਹੈ, ਮਨੁੱਖ ਦੀ ਪਕੜ ਵਿੱਚ ਉਸ ਤਰ੍ਹਾਂ ਦੇ ਨਾਮ ਹੈ। ਜੈਸੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਖਿੜਿਆ ਹੋਇਆ ਗੁਲਾਬ ਦਾ ਫੁੱਲ ਹੈ, ਅਗਰ ਉਸਨੂੰ ਸਾਇੰਟਿਸਟ ਦੇਖੇ ਤੇ ਉਸਦੇ ਦੇਖਣ ਦਾ ਢੰਗ ਕੁਛ ਹੋਰ ਹੋਵੇਗਾ, ਪਰ ਇੱਕ ਕਵੀ ਦੇਖੇ ਉਹਦੇ ਵੇਖਣ ਦਾ ਢੰਗ ਕੁਛ ਹੋਰ ਹੋਵੇਗਾ, ਦੋਹਾਂ ਦਾ ਢੰਗ ਇੱਕ ਨਹੀਂ ਹੈ। ਔਰ ਉਸੇ ਗੁਲਾਬ ਦੇ ਫੁੱਲ ਨੂੰ ਅਗਰ ਕੋਈ ਸੰਤ ਦੇਖੇ, ਰੱਬ ਨਾਲ ਜੁੜੀ ਹੋਈ ਆਤਮਾ ਦੇਖੇ, ਤੇ ਉਹਨੂੰ ਕੁਛ ਹੋਰ ਦਿਖਾਈ ਦੇਗਾ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਹੋਂ ਫੁੱਲ ਹੋਏ ਕੇ ਭਲੇ ਰਾਗ ਫੂਲੇ, ਕਹੋਂ ਭੰਵਰ ਹੋਏ ਕੇ ਭਲੀ ਭਾਂਤ ਭੂਲੇ। ਏ ਪ੍ਰਭੂ ਕਮਾਲ ਹੈ, ਕਿਧਰੇ ਤੂੰ ਫੁੱਲ ਬਣ ਕੇ ਮੇਰੇ ਅੱਗੋਂ ਫੁੱਲਿਆ, ਤੂੰ ਕਿਤਨਾ ਸੋਹਣਾ ਹੋ ਸਕਦਾ ਹੈ, ਤੂੰ ਕਿਤਨਾ ਕੋਮਲ ਹੋ ਸਕਦਾ ਹੈ, ਤੇਰੇ ਵਿੱਚ ਕਿਤਨੀ ਮਹਿਕ ਹੋ ਸਕਦੀ ਹੈ, ਮੈਂ ਫੁੱਲ ਦੇ ਚ ਦੇਖ ਲਿਆ ਤੈਨੂੰ। ਹੁਣ ਇੱਕ ਸੰਤ ਦੀ ਦ੍ਰਿਸ਼ਟੀ, ਇੱਕ ਮਹਾਂਪੁਰਸ਼ ਦੀ ਦ੍ਰਿਸ਼ਟੀ, ਗੁਰੂ ਗੋਬਿੰਦ ਸਿੰਘ ਜੀ ਦੇ ਦੇਖਣ ਦਾ ਢੰਗ, ਪਰ ਇੱਕ ਕਵੀ ਦੇ ਦੇਖਣ ਦਾ ਢੰਗ ਹੈ, ਇੱਕ ਸਾਇੰਟਿਸਟ ਦੇ ਦੇਖਣ ਦਾ ਢੰਗ ਹੈ। ਉਹ ਤੇ ਇਸੇ ਚੱਕਰ ਚ ਪੈ ਜਾਏਗਾ, ਇਹਦੇ ਚ ਕਿਤਨੇ ਖਣਿਜ ਪਦਾਰਥ ਨੇ ਤੇ ਕਿਤਨਾ ਕੈਲਸ਼ੀਅਮ ਹੈ ਤੇ ਕਿਤਨਾ ਪਾਣੀ, ਇਹਨਾਂ ਹੀ ਚੱਕਰਾਂ ਚ ਪੈ ਜਾਏਗਾ। ਔਰ ਕੀ ਹੈ, ਸਾਇੰਟਿਸਟ ਦੀ ਦ੍ਰਿਸ਼ਟੀ ਇਹੀ ਹੈ, ਉਹਦੇ ਦੇਖਣ ਦਾ ਢੰਗ ਹੀ ਇਹੀ ਹੈ। ਆਪਣੇ ਆਪਣੇ ਅਵਤਾਰਾਂ ਦੀ ਦ੍ਰਿਸ਼ਟੀ ਸੀ, ਜਿਹੜਾ ਜਿਹੜਾ ਗੁਣ ਪਰਮਾਤਮਾ ਦਾ ਉਹਨਾਂ ਦੇ ਸਾਹਮਣੇ ਆਇਆ, ਗੁਣਾਤਮਕ ਨਾਮ ਰੱਖਦੇ ਗਏ, ਇਹਨੂੰ ਕਹਿੰਦੇ ਨੇ ਤਖੱਲੁਸ। ਇਹੀ ਤਖੱਲੁਸ ਵੱਖ ਵੱਖ ਸੰਪਰਦਾਵਾਂ ਵਿੱਚ ਗੁਰਮੰਤਰ ਬਣੇ। ਉਹ ਜੋ ਸੱਤ ਨਾਮ ਹੈ ਗੁਰੂ ਨਾਨਕ ਦੀ ਪਕੜ ਵਿੱਚ ਇਸ ਤਰ੍ਹਾਂ ਆਇਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੂੰ ਅਸ਼ਚਰਜ ਹੈ, ਅੰਧਕਾਰ ਨੂੰ ਦੂਰ ਕਰਕੇ ਚਾਨਣਾ ਹੀ ਚਾਨਣਾ ਕਰ ਦਿੰਦਾ ਜੋ ਵੀ ਤੇਰੇ ਨੇੜੇ ਆਵੇ। ਔਰ ਉਸ ਚਾਨਣੇ ਨੂੰ ਵੇਖ ਕੇ ਹਰ ਇੱਕ ਦੀ ਜ਼ਬਾਨ ਚੋਂ ਨਿਕਲ ਜਾਂਦਾ, ਵਾਹ ਬਿਸਮਾਤ ਬਿਸਮਾਤ ਹੈ ਤੂੰ, ਅਸ਼ਚਰਜਤਾ ਦੇ ਚਲੀਨ ਕਰ ਦਿੰਦਾ। ਇਹ ਮੰਤਰ ਗੁਰੂ ਨਾਨਕ ਦੀ ਰਸਨਾ ਤੋਂ ਸਭ ਤੋਂ ਪ੍ਰਥਮ ਨਿਕਲਿਆ, ਔਰ ਗੁਰਮਤ ਵਿੱਚ ਇਹ ਗੁਰਮੰਤਰ ਬਣ ਗਿਆ। ਲੇਕਿਨ ਮੈਂ ਅਰਜ਼ ਕਰਾਂ, ਹੁਕਮਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਾ ਕੋਈ ਦਰਜ ਨਹੀਂ ਹੈ। ਕਿਉਂ? ਅਗਰ ਕਰ ਦੇਂਦੇ ਤਾਂ ਜਿਤਨੇ ਭਗਤ ਬੈਠੇ ਨੇ ਇਹ ਵਾਹਿਗੁਰੂ ਮੰਤਰ ਦੇ ਜਪਣ ਵਾਲੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜੈ ਦੇਵ ਜਪਦੇ ਸਨ ਗੋਬਿੰਦ, ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦਨ, ਜੈ ਦੇਵ ਆਇਓ ਤਸੁ ਪਟੰ ਬਹੁ ਬਹੁਤ ਸਰਵਗਤਨ। ਤੇ ਜੈ ਦੇਵ ਦੀ ਬਾਣੀ ਸਵਯਮ ਗੁਰੂ ਨਾਨਕ ਨੇ ਇਕੱਠੀ ਕੀਤੀ ਹੈ। ਗੋਬਿੰਦ ਗੋਬਿੰਦ ਜਪਦਾ ਸੀ, ਨਾਮਦੇਵ ਬਿਠਲ ਬਿਠਲ ਜਪਦਾ ਸੀ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਕਬੀਰ ਸਤਨਾਮ ਜਪਦਾ, ਫਰੀਦ ਅੱਲਾਹੋ ਅੱਲਾਹੋ ਦੀ ਧੁਨ ਅਲਾਪਦਾ, ਤ੍ਰਿਲੋਚਨ ਰਾਮ ਰਾਮ ਜਪਦਾ, ਉਸਦਾ ਮੰਤਰ ਇਹ ਬੈਣੀ ਰਾਮ ਰਾਮ ਜਪਦਾ। ਇਹ ਜਿਤਨੇ ਭਗਤ ਬੈਠੇ ਨੇ, ਰਾਮਾਨੰਦ ਨੇ ਪਰਮਾਨੰਦ ਨੇ, ਜਿਤਨੇ ਭਗਤ ਬੈਠੇ ਨੇ ਵੱਖ ਵੱਖ ਨਾਮਾਂ ਨਾਲ ਜਪਦੇ ਨੇ। ਤੇ ਗੁਰੂ ਨਾਨਕ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ, ਮੈਂ ਸਦਕੇ ਜਾਂਦਾ ਜਿਤਨੇ ਵੀ ਤੇਰੇ ਨਾਮ ਨੇ, ਔਰ ਤੂੰ ਐਸਾ ਹੈ ਕੋਈ ਵੀ ਨਾਮ ਤੇਰਾ ਲਈਏ ਤੂੰ ਪ੍ਰਗਟ ਹੁੰਦਾ, ਤੂੰ ਹੋ ਜਾਂਦਾ ਹੈ ਪ੍ਰਗਟ, ਉਸੇ ਨਾਮ ਵਿੱਚ ਪ੍ਰਗਟ ਹੋ ਜਾਂਦਾ। ਪਰ ਕੋਈ ਆਪਣੇ ਅਵਤਾਰੀ ਪੁਰਸ਼ ਦੇ ਨਕਸ਼ੇ ਕਦਮ ਤੇ ਚਲੇ ਤਾਂ ਇੱਕ ਮਰਿਆਦਾ ਸੀ ਗੁਰੂ ਘਰ ਦੇ ਚ, ਜੋ ਇਹ ਆਖੇ ਕਿ ਜਿਵੇਂ ਗੁਰੂ ਨਾਨਕ ਨੇ ਜਪਿਆ ਔਰ ਜਿਸ ਨਾਮ ਨੂੰ ਜਪਿਆ ਉਹੀ ਮੈਂ ਜਪਣਾ। ਤਾਂ ਇੱਕ ਮਰਿਆਦਾ ਸੀ ਚਰਨ ਦੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਪਿਲਾ ਕੇ ਉਹਨੂੰ ਕਹਿ ਦੇਣਾ ਹੁਣ ਤੇਰਾ ਗੁਰੂ ਘਰ ਦੇ ਚ ਜਨਮ ਹੋ ਗਿਆ। ਇੱਕ ਜਨਮ ਮਾਂ ਬਾਪ ਤੋਂ ਆਉਂਦਾ ਹੈ, ਇੱਕ ਜਨਮ ਗੁਰੂ ਤੋਂ ਆਉਂਦਾ ਹੈ। ਗੁਰੂ ਦੇ ਸ਼ਬਦ ਤੋਂ ਜਨਮ ਆਉਂਦਾ ਹੈ, ਮਾਂ ਬਾਪ ਦੇ ਸਰੀਰ ਤੋਂ ਜਨਮ ਆਉਂਦਾ ਹੈ। ਇੱਕ ਦੀ ਅਸੀਂ ਨਾਦੀ ਸੰਤਾਨ ਹਾਂ, ਇੱਕ ਦੀ ਅਸੀਂ ਬਿੰਦੀ ਸੰਤਾਨ ਹਾਂ, ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ। ਗੁਰੂ ਦੇ ਸ਼ਬਦ ਤੋਂ ਅਸੀਂ ਪੈਦਾ ਹੋਏ। ਇਹ ਚਰਨਾਮ੍ਰਿਤ ਪਿਲਾ ਕੇ ਕਹਿ ਦੇਣਾ ਵੀ ਇਹ ਗੁਰਮੰਤਰ ਹੈ ਜਪਿਆ ਕਰ, ਜਪਦਿਆਂ ਜਪਦਿਆਂ ਪ੍ਰਭੂ ਪ੍ਰਗਟ ਹੋ ਜਾਏਗਾ। ਗੁਰੂ ਘਰ ਦੀ ਇਹ ਮਰਿਆਦਾ ਬਣ ਗਈ, ਸਿੱਖੀ ਵਧਣ ਲੱਗ ਪਈ, ਦਾਇਰਾ ਵਸੀ ਆਉਣ ਲੱਗ ਪਿਆ। ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕਰ ਦਿੱਤੀਆਂ ਤੇ ਮੰਜੀ ਨੂੰ ਛੋਟੇ ਤਖਤ ਨੂੰ ਪਰਸ਼ੀਅਨ ਦੇ ਚ ਕਹਿੰਦੇ ਨੇ ਮਸਨਦ, 22 ਮਸਨਦਾਂ ਬਖਸ਼ ਦਿੱਤੀਆਂ। ਮਸਨਦ ਦਾ ਪੰਜਾਬੀ ਉਚਾਰਨ ਹੋ ਗਿਆ ਮਸੰਦ। ਇਹਨਾਂ ਵਿੱਚ 19 ਪੁਰਸ਼ ਸਨ ਤੇ 3 ਬੀਬੀਆਂ ਸਨ, ਮਸੰਦਾਂ ਵਿੱਚ 3 ਬੀਬੀਆਂ ਨੇ। ਗੋਬਿੰਦਵਾਲ ਸਾਹਿਬ ਕਦੀ ਆਪ ਜਾਓ ਤਾਂ ਜਿਹੜੀਆਂ 22 ਤਸਵੀਰਾਂ ਬਣੀਆਂ ਹੋਈਆਂ ਨੇ 3 ਬੀਬੀਆਂ ਨੇ ਉਹਦੇ ਵਿੱਚ। 3 ਮੰਜੀਆਂ ਗੁਰੂ ਅਮਰਦਾਸ ਜੀ ਨੇ ਬੀਬੀਆਂ ਨੂੰ ਪ੍ਰਦਾਨ ਕੀਤੀਆਂ ਸਨ, 19 ਪੁਰਸ਼ ਨੇ। ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ ਵੀ ਤੁਸੀਂ ਚਰਨਾਮ੍ਰਿਤ ਦੇ ਕੇ ਮੰਤਰ ਜਪਾ ਸਕਦੇ ਹੋ ਔਰ ਦੱਸ ਸਕਦੇ ਹੋ ਔਰ ਉਹ ਜਪਿਆ ਕਰਨ। ਇਸ ਤਰ੍ਹਾਂ ਸਿੱਖੀ ਦਾ ਦਾਇਰਾ ਵਸੀ ਆਉਂਦਾ ਗਿਆ। ਮਸੰਦਾਂ ਦੀ ਤਾਕਤ ਵੀ ਬੜੀ ਵਧ ਗਈ, ਸਿੱਖੀ ਦਾ ਦਾਇਰਾ ਵਧਿਆ, ਲੋਕਾਂ ਨੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਬੜੀ ਕੀਤੀ, ਬਹੁਤਾ ਧਨ ਦਿੱਤਾ। ਸਹਿਜੇ ਸਹਿਜੇ ਇਹਨਾਂ ਮਸੰਦਾਂ ਦੇ ਅੰਦਰ ਖਿਆਲ ਪੈਦਾ ਹੋ ਗਿਆ ਗੁਰੂ ਨਾਨਕ ਦੀ ਸਿੱਖੀ ਵਧਾਉਣ ਦੀ ਕੀ ਲੋੜ ਹੈ, ਅਸੀਂ ਆਪਣੀ ਵਧਾਈਏ, ਖੁਦ ਗੁਰੂ ਬਣੀ ਹੈ। ਇਹਨਾਂ ਵਿੱਚ ਬਹੁਤ ਸਾਰੇ ਨੇ ਗੁਰੂ ਹੋਣ ਦਾ ਦਾਅਵਾ ਵੀ ਕੀਤਾ ਔਰ ਇਸ ਤਰ੍ਹਾਂ ਗੁਰੂ ਘਰ ਵਿੱਚ ਇਹਨਾਂ ਮਸੰਦਾਂ ਦੇ ਰਾਹੀਂ ਸੰਘਰਸ਼ ਚੱਲ ਪਿਆ। ਇਸ ਮਸੰਦ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ, ਜੋ ਗੁਰੂ ਅਮਰਦਾਸ ਜੀ ਤੋਂ ਚੱਲੇ ਸਨ। ਆਪਨੇ ਕਹਿ ਦਿੱਤਾ ਕੋਈ ਇਕੱਲਾ ਬੰਦਾ ਚਰਨਾਮ੍ਰਿਤ ਦੇ ਕੇ ਕਿਸੇ ਨੂੰ ਦੀਕਸ਼ਿਤ ਨਹੀਂ ਕਰ ਸਕਦਾ। ਆਈਂਦਾ 5 ਪਿਆਰੇ ਬਕਾਇਦਾ ਅੰਮ੍ਰਿਤ ਤਿਆਰ ਕਰਕੇ 5 ਬਾਣੀਆਂ ਦਾ ਪਾਠ ਕਰਕੇ ਆਪਣੀ ਦ੍ਰਿਸ਼ਟੀ ਦੇ ਰਾਹੀਂ ਬਾਣੀ ਨੂੰ ਪਾਣੀ ਵਿੱਚ ਪ੍ਰਵੇਸ਼ ਕਰਨ, ਦ੍ਰਿਸ਼ਟੀ ਪਾਣੀ ਵਿੱਚ ਰੱਖਣੀ ਪੈਂਦੀ। ਮੈਂ ਬਹੁਤ ਸਾਰੀ ਥਾਵਾਂ ਤੇ ਦੇਖਿਆ, ਨਾਂ ਨਹੀਂ ਲੈਂਦਾ, ਕੰਠ ਦੇ ਚ ਹੀ ਪਾਠ ਕਰੀ ਜਾਂਦੇ ਨੇ, ਉਚਾਰਨ ਆਵਾਜ਼ ਨਹੀਂ ਕਰਦੇ। ਔਰ ਕੁਛ ਮੈਂ ਐਸਾ ਵੀ ਦਾਅਵੇ ਨਾਲ ਕਹਿ ਸਕਦਾ, ਜਾਪ ਸਾਹਿਬ ਪੜ੍ਹ ਵੀ ਨਹੀਂ ਸਕਦੇ ਬਥੇਰੇ, ਫਿਰ ਵੀ ਅੰਮ੍ਰਿਤ ਛਕਾ ਦਿੰਦੇ ਨੇ। ਗਿਣਤੀ ਵਧਾਉਣੀ ਬਸ, ਸਿਰਫ ਅਸੀਂ ਹਜ਼ਾਰਾਂ ਨੂੰ ਛਕਾਇਆ ਤੇ ਇਹ ਛਕਾਇਆ ਤੇ ਉਹ ਛਕਾਇਆ, ਪਹਿਲੇ ਜਾਪ ਸਾਹਿਬ ਤੇ ਪੜ੍ਹ ਕੇ ਦਿਖਾਓ, ਕੋਈ ਵੀ ਬਾਣੀ ਜ਼ਬਾਨੀ ਪੜ੍ਹ ਕੇ ਦਿਖਾਓ, लेकिन फिर भी बस आंकड़े वधाने ने मसंदा का दूजा रूप बस अपनी सिखी वधाणी, असी इतनियां नूं छकाया ये साढ़े सिख नहीं। जो बाणी नूं पाणी विच प्रवेश करा सके अपनी दृष्टि दे राही, जो बाणी पढ़ रहा है रसना नाल इतनी एकाग्रता दे नाल कि उहदी दृष्टि नाल वो बाणी पाणी विच प्रवेश करे, पाणी अमृत बन गया, पाणी पाणी नहीं रहा, उहदे च बाणी प्रवेश कर गई है। असी दरबार साहब दे सरोवर नूं इस वास्ते अमृत सरोवर कहिंदे आ कि अठे पैर उसके आले दुआले हर वक्त बाणी दियां तरंगां गूंज रही ने और छू रही ने। किस वक्त मैं अर्ज करांगा बाणी दियां तरंगां दा हर चीज ते असर है, वैसे ते हर बोल दा असर है। एक मनुख गाल भी कढ़े तो उसकी भी एक लहर बनेगी, उसकी भी एक तरंग बनेगी। एक मनुख झूठ बोले उसकी भी एक तरंग बनेगी। एक मनुख वाहेगुरु का उच्चारण करे बाणी पढ़े उसकी भी एक तरंग बनती है और उसका भी अपना असर है। तो इस तरह ये पंजां नूं अधिकार धन गुरु गोबिंद सिंह जी महाराज ने दे दिता और इकले कोल अधिकार खो लिया, क्योंकि इकला मनुख किसी थां ते भी भटक सकता है और किसी वक्त भी भटक सकता है। तो इस तरह ये जो है मर्यादा चली गुणात्मक नाम तखल्लुस उस सतनाम दा वाहेगुरु, ये उसका तखल्लुस। साढ़े कौमी नाम भी दो ने, सिख साडा नाम है, जाति नाम है, गुरु के शब्द तो पैदा होया, पर सिंह सानू गुरु गोबिंद सिंह जी ने तखल्लुस दे देता, खास नाम, विशेष नाम, गुणात्मक नाम। संत ते असी है गई सी, सिख ते असी है गई सी, सिंह नाम दी छाप गुरु गोबिंद सिंह जी महाराज दी देन। इस तरह असी सारी दुनिया च दो नामां करके जो है जाने जाने हैं, एक साडा इंज कह लो जाती नाम, एक साडा सफाती नाम, गुणात्मक नाम, गुणा करके नाम दिता धन गुरु गोबिंद सिंह जी महाराज ने। प्राचीन जमाने च कवि, दार्शनिक, फिलोसफर, राजे महाराजे लाजमी अपना गुणात्मक नाम रखते सन। जैसे दो चार उदाहरण दें, हुमायूं दा लड़का जलालुद्दीन जिस दिन सिंघासन ते बैठा है इसने अपना तखल्लुस रखिया अकबर, अकबर का मतलब है सब तो वड्डा। हुण हिंदुस्तान विच मेरे तो वड्डा होर कोई भी नहीं है। मौलवी कहिंदे ना अक्सर अजान देंदे अल्लाहू अकबर, अल्लाह ही सब तो वड्डा है, पर जलालुद्दीन ने कहा मैं अकबर। इसने बकायदा दीने इलाही मजहब भी चलाया सी, पैगंबर बनने की कोशिश भी की सी। अकबर का लड़का शाहजादा सलीम समा पा के जब गद्दी नशीन होया, ताजपोशी हुई, इसने अपना तखल्लुस रखिया जहांगीर, सारा जहान मेरी गिरफ्त देच, मेरी पकड़ देच, मेरी मुट्ठी देच। हुण हिंदुस्तान की गल नहीं, हुण सारे जहान की गल, जहांगीर। जहांगीर का लड़का शाहजादा हुरम वक्त पा के सिंघासन ते बैठा है, इसने अपना तखल्लुस रखिया शाहजहां, शाहे जहां, सारी दुनिया का बादशाह सिर्फ हिंदुस्तान का नहीं। शाहजहां का लड़का मयुनदीन जिस दिन गद्दी नशीन होया, तीन भरावां नूं कतल करके प्यो नूं जेल दे च पा के, ते वड्डी भैण जहां आरा ये दारे दा पख लैंदी सी ते बुढ़े प्यो दा पख लैंदी सी, उन्हों केसां तो पकड़ के उन्हों भी जेल दे च पाया। सत साल जहां आरा औरंगजेब दी वड्डी भैण जेल दे च रही है, जेल दे च मरी है। इसने भैण नाल भी इंसाफ नहीं किया, क्योंकि यह पिता का पक्ष लेंदी सी, शाहजहां का पक्ष लेंदी सी, ते दूजे विराह दारे का पक्ष लेंदी सी, ते घर दे च इसकी चलदी बड़ी सी, परिवार दे च जहां आरा का सन्मान बड़ा, लेकिन बड़ी घोर निरादरी की थी मयुनदीन ने, इसनों भी जेल दे च पाया। बाद दे च उसकी इल्तिजा सी ਕਿ ਅੱਬਾ ਮੇਰਾ ਸ਼ਾਹਜਹਾਂ ਬਿਮਾਰ ਹੈ, ਕਮ ਸੇ ਕਮ ਉਸੇ ਕਮਰੇ 'ਚ ਮੈਨੂੰ ਰਹਿਣ ਦੇ ਜਿੱਥੇ ਸ਼ਾਹਜਹਾਂ ਮੈਂ ਇਸਦੀ ਸੇਵਾ ਕਰਾਂ, ਬਿਮਾਰ ਹੈ, ਇਹਦੀ ਤਿਮਾਰਦਾਰੀ ਦੀ ਲੋੜ ਹੈ, ਇਹਨੂੰ ਪਲ ਪਲ ਦੇ 'ਚ ਪਾਣੀ ਚਾਹੀਦਾ, ਦਵਾਈ ਚਾਹੀਦੀ ਹੈ, ਇਹਦੀ ਸੇਵਾ ਕੌਣ ਕਰੇ? ਤਾਂ ਬੁੱਢੇ ਪਿਓ ਦੀ ਸੇਵਾ ਦੇ 'ਚ ਜਹਾਂ ਆ ਰਹਾ ਰਹੀ ਹੈ। ਗੁਰੂ ਨਾਨਕ ਨੇ ਪਤਾ ਨੇ ਕਿਸ ਲਹਿਜੇ 'ਚ ਕਹਿ ਦਿੱਤਾ ਹੈ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ। ਮਹਾਰਾਜ ਕਹਿੰਦੇ ਨੇ ਕੰਨਿਆ ਨੂੰ ਪਿਓ ਪਿਆਰਾ ਆਉਂਦਾ ਹੈ, ਬੱਚੀ ਨੂੰ ਪਿਤਾ ਨਾਲ ਲਗਨ ਜ਼ਿਆਦਾ ਆਉਂਦੀ ਹੈ, ਔਰ ਬੱਚੇ ਨੂੰ ਲੜਕੇ ਨੂੰ ਮਾਂ ਨਾਲ ਲਗਨ ਜ਼ਿਆਦਾ ਆਉਂਦੀ ਹੈ। ਔਰ ਮੈਂ ਪ੍ਰਤੱਖ ਰੂਪ 'ਚ ਵੀ ਐਸਾ ਦੇਖਿਆ, ਭਾਵੇਂ 500 ਸਾਲ ਗੁਰੂ ਨਾਨਕ ਨੇ ਇਹ ਬੋਲ ਆਖੇ ਨੇ, ਅੱਜ ਤੇ ਮਨੋਵਿਗਿਆਨਕ ਵੀ ਮੰਨਣ ਲੱਗ ਪਏ ਨੇ, ਫਰਾਇਡ ਵੀ ਮੰਨਦਾ। ਗੁਰੂ ਨਾਨਕ ਕਹਿੰਦੇ ਨੇ ਬੱਚੀ ਦਾ ਝੁਕਾਓ ਪਿਓ ਦੀ ਤਰਫ ਹੈ, ਜੇਲ੍ਹ ਦੀਆਂ ਸਾਰੀਆਂ ਤਕਲੀਫਾਂ ਜਹਾਂ ਆਰਾ ਨੇ ਪਿਓ ਦੀ ਖਾਤਰ ਜੇਲ੍ਹ ਲਈਆਂ, ਕੋਈ ਗੱਲ ਨਹੀਂ, ਜੇ ਪਿਓ ਜੇਲ੍ਹ ਦੇ 'ਚ ਤਾਂ ਫਿਰ ਮੈਂ ਵੀ ਜੇਲ੍ਹ ਦੇ 'ਚ ਰਵਾਂਗੀ, ਉਹਦੀ ਸੇਵਾ ਕਰਾਂਗੀ। ਇਹ ਸੁਭਾਵਕ ਹੈ, ਕੁਦਰਤੀ ਗੱਲ ਹੈ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਗੁਰੂ ਨਾਨਕ ਇੰਝ ਕਹਿੰਦੇ ਨੇ, ਪਿਤਾ ਪਿਆਰਾ ਹੈ, ਕੰਨਿਆ ਨੂੰ ਪਿਤਾ ਪਿਆਰਾ ਹੈ, ਮਾਂ ਦੇ ਨਾਲ ਇਤਨਾ ਲਗਾਓ ਨਹੀਂ, ਪਰ ਲੜਕੇ ਦਾ ਮਾਂ ਦੇ ਨਾਲ ਲਗਾਓ ਹੈ। ਦੂਰ ਕਿਉਂ ਜਾਓ? ਦੇਸ਼ ਦੇ ਮਨੋਵਿਗਿਆਨਕ ਭਾਰਤ ਦਾ ਕਵੀ ਦਿਨਕਰ, ਜਿਹਨੂੰ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਗਿਆ ਸੀ ਤੇ ਪਦਮ ਭੂਸ਼ਣ ਦਾ ਖਿਤਾਬ ਵੀ ਦਿੱਤਾ ਗਿਆ, ਬੜੇ ਲਕਬ ਦਿੱਤੇ ਗਏ ਉਸਨੂੰ, ਇਹ ਤੇ ਇੱਥੇ ਤੱਕ ਕਹਿੰਦਾ ਹੈ, ਹਰ ਬੱਚੀ ਹਰ ਇੱਕ ਦੇ 'ਚ ਆਪਣੇ ਪਿਤਾ ਦੀ ਤਲਾਸ਼ ਕਰ ਰਹੀ ਹੈ। ਜੇ ਉਸਨੂੰ ਆਪਣੇ ਪਤੀ ਦੇ 'ਚ ਵੀ ਪਿਤਾ ਦੇ ਪ੍ਰਤੀਕੂਲ ਕੋਈ ਦੇਖਣ ਨੂੰ ਮਿਲਿਆ ਤਾਂ ਸ਼ਾਇਦ ਗੂੜਾ ਸੰਬੰਧ ਨਾ ਜੁੜੇ। ਹਰ ਬੱਚੀ ਇਸ ਤਰ੍ਹਾਂ ਹੀ ਦੇਖ ਰਹੀ ਹੈ, ਹਰ ਲੜਕਾ ਹਰ ਇੱਕ ਦੇ 'ਚ ਆਪਣੀ ਮਾਂ ਨੂੰ ਲੱਭ ਰਿਹਾ ਹੈ, ਤੇ ਮਾਂ ਦੀ ਤਰ੍ਹਾਂ ਮਮਤਾ, ਮਾਂ ਦੀ ਤਰ੍ਹਾਂ ਪਿਆਰ, ਮਾਂ ਦੀ ਤਰ੍ਹਾਂ ਸ਼ਫਕਤ ਇਹਨੂੰ ਕਿਸੇ ਇਸਤਰੀ ਤੋਂ ਨਾ ਮਿਲੀ, ਸ਼ਾਇਦ ਕੋਈ ਗੂੜਾ ਸੰਬੰਧ ਨਾ ਜੁੜੇ। ਕਵੀ ਦਿਨਕਰ ਉਹ ਇਸ ਤਰ੍ਹਾਂ ਖੋਲਦਾ ਹੈ, ਇਸ ਨੂੰ ਬਹੁਤ ਲੜੀਵਾਰ ਲੰਬਾ ਲੈ ਜਾਂਦਾ ਹੈ। ਗੁਰੂ ਨਾਨਕ ਨੇ ਇਸ਼ਾਰਤਨ ਜੋ ਗੱਲ ਕਹਿ ਦਿੱਤੀ, ਇਸ ਨੂੰ ਬਹੁਤ ਖੁਲਾਸਾ ਪੂਰਵਕ ਪੂਰੀ ਵੱਡੀ ਕਿਤਾਬ, ਔਰ ਇਸ ਕਿਤਾਬ ਦਾ ਨਾਂ ਹੈ ਵਿਵਾਹ, ਕਵੀ ਦਿਨਕਰ ਬੜਾ ਵੱਡਾ ਦਾਰਸ਼ਨਿਕ ਹੋਇਆ, ਫਿਲੋਸਫਰ ਹੋਇਆ, ਇਹਦੀਆਂ ਕਵਿਤਾਵਾਂ ਵੀ ਬੜੀਆਂ ਮਹਾਨ ਨੇ। ਦਿਨਕਰ ਦਾ ਮਤਲਬ ਹੈ ਸੂਰਜ, ਇਹਨੇ ਆਪਣਾ ਤਖਲੁਸ ਰੱਖਿਆ ਸੀ ਦਿਨਕਰ, ਦਿਨਕਰ ਕਹਿੰਦੇ ਨੇ ਸੂਰਜ ਨੂੰ। ਤਾਂ ਮੁਖਤਸਰ ਮਹਿਰਜ ਕਰਾਂ, ਮਯੂਦੀਨ ਨੇ ਆਪਣਾ ਤਖਲੁਸ ਰੱਖਿਆ ਔਰੰਗਜ਼ੇਬ, ਔਰੰਗ ਕਹਿੰਦੇ ਨੇ ਤਖਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ, ਸ਼ੋਭਾ ਨੂੰ। ਔਰੰਗਜ਼ੇਬ ਤਖਤ ਦੀ ਸ਼ੋਭਾ, ਤਖਤ ਦੀ ਮਾਨ ਮਰਿਆਦਾ, ਰਾਜੇ ਮਹਾਰਾਜੇ ਕਵੀ ਦਾਰਸ਼ਨਿਕ ਫਿਲੋਸਫਰ ਸੰਗੀਤਕਾਰ ਆਦਿ ਕਾਲ ਤੋਂ ਉਹਨਾਂ ਨੂੰ ਲੋਕੀ ਗੁਣਾਤਮਕ ਨਾਮ ਦਿੰਦੇ ਰਹੇ ਨੇ ਜਾਂ ਫਿਰ ਉਹ ਖੁਦ ਰੱਖਦੇ ਰਹੇ ਨੇ। ਇਹ ਸਿਲਸਿਲਾ ਆਦਿ ਕਾਲ ਤੋਂ ਚੱਲਿਆ ਹੈ। ਸਿੱਖ ਨਾਮ ਗੁਰੂ ਨਾਨਕ ਨੇ ਸਾਨੂੰ ਦਿੱਤਾ, ਸਿੰਘ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਸਾਡਾ ਤਖਲੁਸ ਰੱਖਿਆ, ਜ਼ਾਤੀ ਨਾਮ ਵਾਸਤਵਿਕ ਨਾਮ ਉਹ ਜੋ ਇੱਕ ਹੈ ਉਹ ਸੱਤ ਹੈ, ਤਾਂ ਫਿਰ ਉਸਦਾ ਨਾਮ ਸੱਤ ਹੈ, ਉਹਦਾ ਤਖਲੁਸ ਉਸਦਾ ਗੁਣਾਤਮਕ ਨਾਮ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲਿਆ, ਵਾਹਿਗੁਰੂ ਵਾਹਿਗੁਰੂ ਤੂੰ ਅਸ਼ਚਰਜ ਹੈ, ਬਿਸਮਾਦ ਹੈ, ਸਾਰਾ ਅੰਧਕਾਰ ਦੂਰ ਕਰਕੇ ਚਾਨਣਾ ਕਰ ਦਿੰਦਾ ਹੈ, ਪ੍ਰਕਾਸ਼ ਕਰ ਦਿੰਦਾ ਹੈ। ਪਰ ਸਿਰਫ ਇਤਨਾ ਹੀ ਕਹਿ ਦਿੰਦੇ ਇਹੀ ਨਾਮ ਜਪੋ ਤਾਂ ਬਾਕੀ ਨਾਮਾਂ ਦੀ ਕੁਛ ਵੀ ਮਹਿਮਾ ਨਹੀਂ ਰਹਿ ਜਾਣੀ ਸੀ। ਸਾਹਿਬ ਕਹਿੰਦੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਨੇ, ਜਿਸ ਜਿਸ ਢੰਗ ਨਾਲ ਤੂੰ ਕਿਸੇ ਦੀ ਪਕੜ ਦੇ ਚ ਆਇਆ ਹੈ, ਮੈਂ ਸਦਕੇ ਜਾਂਦਾ, ਮੈਂ ਕੁਰਬਾਨ ਜਾਂਦਾ। ਗੁਰੂ ਨਾਨਕ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆ, ਕੋਈ ਅਲਾ ਹੈ। ਹੁਣ ਜੋ ਕੋਈ ਕੁਛ ਕਹਿ ਰਿਹਾ ਹੈ ਤੇ ਇਹਦਾ ਮਤਲਬ ਤੁਸੀਂ ਉਸ ਨਾਲ ਸਹਿਮਤ ਨਹੀਂ, ਗੁਰੂ ਨਾਨਕ ਸਹਿਮਤ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਕੋ ਹੀ ਸ਼ਬਦ ਦੇ ਚ ਬਹੁਤ ਸਾਰੇ ਨਾਮਾਂ ਦਾ ਉਚਾਰਨ ਕਰਦੇ ਨੇ, ਪ੍ਰਭ ਜੂ ਤੋ ਕੈ ਲਾਜ ਹਮਾਰੀ, ਹੁਣ ਅੱਗੇ ਸਾਰੇ ਨਾਮ ਨੇ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇਹ ਸਭ ਨਾਮ ਨੇ। ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ, ਇਹ ਸਭ ਪਰਮਾਤਮਾ ਦੇ ਨਾਮ ਹੈ। ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਿਖ ਨਰਕ ਨਿਵਾਰੀ, ਇਹ ਸਭ ਨਾਮ ਨੇ ਈਸ਼ਵਰ ਦੇ। ਇੱਕੋ ਹੀ ਸ਼ਬਦ ਦੇ ਚਿਤਨੇ ਨਾਮ ਉਚਾਰਨ ਕਰੀ ਜਾਂਦੇ ਨੇ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਲੇਕਿਨ ਫਿਰ ਵੀ ਉਸਦੀ ਯਾਦ ਬਣੇ ਤੇ ਮਨ ਇੱਕ ਹੋਵੇ, ਕਿਸੇ ਇੱਕ ਨਾਮ ਨੂੰ ਰਸਨਾ ਦੁਆਰਾ ਰਟਣਾ ਪੈਂਦਾ ਹੈ। ਅਕਸਰ ਕਿਸੇ ਨੂੰ ਯਾਦ ਕਰਨਾ ਹੋਵੇ ਤਾਂ ਉਹਦਾ ਰੂਪ ਸਾਹਮਣੇ ਆਉਂਦਾ ਹੈ, ਤਾਂ ਰੂਪ ਨੂੰ ਸਾਹਮਣੇ ਰੱਖਣ ਦੀ ਮਮਾਨੀਅਤ ਕਰ ਦਿੱਤੀ ਗੁਰੂ ਨਾਨਕ ਨੇ। ਰੂਪ ਸਭ ਬਦਲ ਰਿਹਾ ਹੈ, ਸਭ ਬਦਲ ਰਿਹਾ। ਦਿਨ ਨੂੰ ਸਾਹਮਣੇ ਰੱਖ ਕੇ ਉਸਨੂੰ ਯਾਦ ਕਰੋਗੇ, ਦਿਨ ਰਾਤ ਹੋ ਜਾਂਦੀ। ਕਿਸੇ ਵੀ ਚੀਜ਼ ਨੂੰ ਸਾਹਮਣੇ ਰੱਖ ਕੇ ਉਸਨੂੰ ਯਾਦ ਕਰੋਗੇ, ਸਭ ਕੁਝ ਬਦਲ ਜਾਂਦਾ ਹੈ। ਰੂਪ ਤੇ ਲਹਿਰਾਂ ਦੀ ਤਰ੍ਹਾਂ ਬਣਦੀਆਂ ਨੇ, ਮਿਟਦੀਆਂ ਨੇ। ਲਹਿਰ ਦੇ ਚ ਧਿਆਨ ਜੋੜੋਗੇ, ਜਿਤਨੀ ਦੇਰ ਦੇ ਤੁਹਾਡਾ ਧਿਆਨ ਜੁੜੇਗਾ, ਉਤਨੀ ਦੇਰ ਦੇ ਤੇ ਲਹਿਰ ਮਿਟ ਜਾਏਗੀ। ਫਿਰ ਹੋਰ ਲਹਿਰ ਚਾਹੀਦੀ ਹੈ, ਫਿਰ ਹੋਰ ਲਹਿਰ ਚਾਹੀਦੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨਹੀਂ, ਰੂਪ ਨੂੰ ਸਾਹਮਣੇ ਰੱਖ ਕੇ ਨਹੀਂ, ਫਿਰ ਕੀ ਕਰੀਏ? ਉਸਦਾ ਨਾਮ ਨੂੰ ਜ਼ਬਾਨ ਤੇ ਲਿਆਓ ਤੇ ਕੰਨ ਨਾਲ ਸੁਣੋ, ਉਸਦਾ ਕੀ ਰੂਪ ਹੈ, ਇੱਕ ਦਿਨ ਪ੍ਰਗਟ ਹੋ ਜਾਏਗਾ। ਤਾਂ ਚਲੋ ਤੁਸੀਂ ਦੱਸ ਦਿਓ ਫਿਰ ਕੀ ਰੂਪ ਹੈ। ਤੋ ਸਾਹਿਬ ਕਹਿੰਦੇ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇ ਰੇ ਟਕਸਾਲਾ, ਜਪਦਿਆਂ ਜਪਦਿਆਂ ਸਾਰਾ ਬ੍ਰਹਿਮੰਡ ਉਸਦੀ ਮੂਰਤੀ ਦਿਖਾਈ ਦੇਣ ਲੱਗ ਪੈਂਦਾ। ਹੋਰ ਕੀ ਉਸਦੀ ਮੂਰਤੀ ਬਣਾਉਣੀ, ਹੋਰ ਉਸਦੀ ਕੀ ਤਸਵੀਰ ਬਣਾਉਣੀ, ਸਭ ਉਸਦੀ ਤਸਵੀਰ।